नमस्कार, ए आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਪੁਰਤਗਾਲ ਦੇ ਰਾਸ਼ਟਰਪਤੀ ਮਾਰਸੈਲੋ ਰੇਬੇਲੋ ਡੀ ਸੂਸਾ ਨਾਲ ਵਫਦ ਪੱਧਰ ਦੀ ਗੱਲਬਾਤ ਕਰਨਗੇ। ਪ੍ਰਧਾਨ ਮੰਤਰੀ ਮੁਦਰਾ ਯੋਜਨਾ ਤਹਿਤ ਹੁਣ ਤੱਕ 32 ਲੱਖ ਕਰੋੜ ਰੁਪਏ ਤੋਂ ਵੱਧ ਦੇ ਕਰਜ਼ੇ ਮਨਜ਼ੂਰ ਕੀਤੇ ਗਏ ਨੇ। ਸਮੁੰਦਰੀ ਫੌਜ ਦੇ ਕਮਾਂਡਰਾਂ ਦੀ ਕਾਨਫਰੰਸ 2025 ਦਾ ਦੂਜਾ ਪੜਾਅ ਅੱਜ ਨਵੀਂ ਦਿੱਲੀ ਵਿਚ ਸ਼ੁਰੂ ਹੋ ਗਿਆ ਹੈ। ਭਾਰਤ ਸਮੇਤ ਏਸ਼ੀਆਈ ਸ਼ੇਅਰ ਬਾਜ਼ਾਰਾਂ ਵਿਚ ਅੱਜ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਤੇ IPL 2020 ਕ੍ਰਿਕਟ ਵਿਚ ਮੁੰਬਈ ਇੰਡੀਅਨਜ਼ ਦਾ ਮੁਕਾਬਲਾ ਅੱਜ ਮੁੰਬਈ ਦੇ ਵਾਨਖੇੜੇ ਸਟੇਡੀਅਮ ਚ ਰਾਇਲ ਚੈਲੰਜਰਸ ਬੈਂਗਲੁਰੂ ਨਾਲ ਹੋਏਗਾ। ਹੁਣ ਖਬਰਾਂ ਵਿਸਥਾਰ ਨਾਲ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਪੁਰਤਗਾਲ ਅਤੇ ਸਲੋਵਾਕੀਆ ਦੀ ਆਪਣੀ ਸਰਕਾਰੀ ਯਾਤਰਾ ਦੇ ਪਹਿਲੇ ਪੜਾਅ ਵਿਚ ਅੱਜ ਸਵੇਰੇ ਲਿਸਬਨ ਪਹੁੰਚੇ। ਉਹ ਅੱਜ ਪੁਰਤਗਾਲ ਦੇ ਰਾਸ਼ਟਰਪਤੀ ਮਾਰਸੈਲੋ ਰੇਬੇਲੋ ਡੀ ਸੂਸਾ ਨਾਲ ਵਫਦ ਪੱਧਰ ਦੀ ਗੱਲਬਾਤ ਕਰਨਗੇ। ਉਹ ਪ੍ਰਧਾਨ ਮੰਤਰੀ ਲੂਇਸ ਮੋਂਟੇਨੇਗਰੋ ਅਤੇ ਸੰਸਦ ਦੇ ਸਪੀਕਰ ਜੋਸ ਪੈਡਰੋ ਐਗੁਰੇ ਬ੍ਰੈਂਕੋ ਨਾਲ ਵੀ ਮੁਲਾਕਾਤ ਕਰਨਗੇ। ਰਾਸ਼ਟਰਪਤੀ ਪੁਰਤਗਾਲ ਵਿਚ ਭਾਰਤੀ ਭਾਈਚਾਰੇ ਦੇ ਮੈਂਬਰਾਂ ਨੂੰ ਮਿਲਣਗੇ। ਰਾਸ਼ਟਰਪਤੀ ਦੇ ਭਾਰਤੀ ਮੂਲ ਦੇ ਖੋਜਕਰਤਾਵਾਂ ਨਾਲ ਵੀ ਮੁਲਾਕਾਤ ਕਰਨ ਦੀ ਸੰਭਾਵਨਾ ਹੈ। ਸ੍ਰੀਮਤੀ ਮੁਰਮੂ ਸਲੋਵਾਕੀਆ ਦੇ ਰਾਸ਼ਟਰਪਤੀ ਪੀਟਰ ਪਲੇਗਰੀਨੀ ਦੇ ਸੱਦੇ 'ਤੇ 9 ਤੋਂ 10 ਅਪ੍ਰੈਲ ਤੱਕ ਸਲੋਵਾਕੀਆ ਦੇ ਦੌਰੇ 'ਤੇ ਹੋਣਗੇ। ਪ੍ਰਧਾਨ ਮੰਤਰੀ ਮੁਦਰਾ ਯੋਜਨਾ ਤਹਿਤ ਹੁਣ ਤੱਕ 32 ਲੱਖ ਕਰੋੜ ਰੁਪਏ ਤੋਂ ਵੱਧ ਦੇ 52 ਕਰੋੜ ਤੋਂ ਵੱਧ ਕਰਜ਼ੇ ਮਨਜ਼ੂਰ ਕੀਤੇ ਗਏ ਨੇ। ਇਹ ਯੋਜਨਾ 2015 ਵਿਚ ਸ਼ੁਰੂ ਕੀਤੀ ਗਈ ਸੀ ਤਾਂ ਜੋ ਗੈਰ ਕਾਰਪੋਰੇਟ, ਗੈਰ ਖੇਤੀ, ਛੋਟੇ ਅਤੇ ਸੂਖਮ ਉੱਦਮਾਂ ਨੂੰ 10 ਲੱਖ ਰੁਪਏ ਤੱਕ ਦਾ ਗਰੰਟੀ ਰਹਿਤ ਕਰਜ਼ਾ ਮੁਹੱਈਆ ਕਰਵਾਇਆ ਜਾ ਸਕੇ। ਇਸ ਯੋਜਨਾ ਤਹਿਤ 3 ਸ਼੍ਰੇਣੀਆਂ 'ਚ ਕਰਜ਼ੇ ਦਿੱਤੇ ਜਾਂਦੇ ਨੇ, ਜਿਨ੍ਹਾਂ ਵਿਚ 50,000 ਰੁਪਏ ਤੱਕ ਸ਼ਿਸ਼ੂ, 5 ਲੱਖ ਰੁਪਏ ਤੱਕ ਦੇ ਕਿਸ਼ੋਰ ਅਤੇ 10 ਲੱਖ ਰੁਪਏ ਤੱਕ ਤਰੁਣ ਲੋਨ ਸ਼ਾਮਲ ਨੇ। ਲਗਭਗ 70% ਮੁਦਰਾ ਕਰਜ਼ੇ ਪਹਿਲ ਮਹਿਲਾ ਉੱਦਮੀਆਂ ਨੂੰ ਦਿੱਤੇ ਗਏ ਨੇ, ਜਿਸ ਨਾਲ ਉਨ੍ਹਾਂ ਦੀ ਮਾਲੀ ਆਜ਼ਾਦੀ ਵਿਚ ਵਾਧਾ ਹੋਇਆ ਅਤੇ ਲਿੰਗ ਸਮਾਨਤਾ ਵਿਚ ਯੋਗਦਾਨ ਮਿਲਿਆ ਹੈ। 50% ਤੋਂ ਵੱਧ ਮੁਦਰਾ ਕਰਜ਼ੇ ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ ਅਤੇ ਹੋਰ ਪਛੜੀਆਂ ਸ਼੍ਰੇਣੀਆਂ ਨਾਲ ਸਬੰਧਤ ਉੱਦਮੀਆਂ ਨੂੰ ਦਿੱਤੇ ਗਏ ਨੇ। ਪਿਛਲੇ ਸਾਲਾਂ ਵਿਚ ਮੁਦਰਾ ਯੋਜਨਾ ਨੇ ਭਾਰਤ ਦੇ ਉੱਦਮੀ ਦ੍ਰਿਸ਼ ਨੂੰ ਨਵਾਂ ਰੂਪ ਦਿੱਤਾ ਹੈ ਅਤੇ ਵਿੱਤੀ ਸ਼ਮੂਲੀਅਤ ਦੇ ਇਕ ਮਾਡਲ ਦੇ ਰੂਪ ਵਿਚ ਆਲਮੀ ਮਾਨਤਾ ਪ੍ਰਾਪਤ ਕੀਤੀ ਹੈ। ਭਾਰਤੀ ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ ਦੀ ਮੁੱਖ ਵਿਆਜ ਦਰਾਂ ਜਾਂ ਰੈਪੋ ਦਰਾਂ ਨਿਰਧਾਰਤ ਕਰਨ ਲਈ ਅੱਜ ਮੁੰਬਈ ਵਿਚ 3 ਦਿਨਾਂ ਮੀਟਿੰਗ ਹੋ ਰਹੀ ਹੈ। ਇਹ ਬੈਠਕ ਵਿੱਤੀ ਸਾਲ 2025-26 ਲਈ ਪਹਿਲੀ ਮੁਦਰਾ ਨੀਤੀ ਮੀਟਿੰਗ ਹੋਏਗੀ, ਜੋ ਬੁੱਧਵਾਰ ਨੂੰ ਐਲਾਨੀਆਂ ਜਾਣ ਵਾਲੀਆਂ ਮੁੱਖ ਦਰਾਂ ਨੂੰ ਤੈਅ ਕਰੇਗੀ। ਭਾਰਤੀ ਰਿਜ਼ਰਵ ਬੈਂਕ ਸਾਲ ਵਿਚ ਹਰ 2 ਮਹੀਨਿਆਂ ਵਿਚ ਮੁਦਰਾ ਨੀਤੀ ਕਮੇਟੀ ਦੀ ਮੀਟਿੰਗ ਕਰਦਾ ਹੈ। ਇਨ੍ਹਾਂ ਮੀਟਿੰਗਾਂ ਵਿਚ ਮੁਦਰਾ ਸਪਲਾਈ, ਮਹਿੰਗਾਈ ਦੀ ਸਥਿਤੀ ਅਤੇ ਹੋਰ ਵਿਆਪਕ ਆਰਥਿਕ ਸੰਕੇਤਾਂ ਵਰਗੇ ਕਈ ਕਾਰਕਾਂ ਦੇ ਆਧਾਰ 'ਤੇ ਵਿਆਜ ਦਰਾਂ ਦਾ ਫੈਸਲਾ ਲਿਆ ਜਾਂਦਾ ਹੈ। ਸਮੁੰਦਰੀ ਫੌਜ ਦੇ ਕਮਾਂਡਰਾਂ ਦੀ ਕਾਨਫਰੰਸ 2025 ਦੇ ਪਹਿਲੇ ਐਡੀਸ਼ਨ ਦਾ ਦੂਜਾ ਪੜਾਅ ਅੱਜ ਨਵੀਂ ਦਿੱਲੀ ਵਿਚ ਸ਼ੁਰੂ ਹੋਇਆ। ਇਸ ਸੰਮੇਲਨ ਵਿਚ ਸਮੁੰਦਰੀ ਫੌਜ ਦੇ ਚੋਟੀ ਦੇ ਕਮਾਂਡਰਾਂ ਦਰਮਿਆਨ ਮਹੱਤਵਪੂਰਨ ਰਣਨੀਤਿਕ ਸੰਚਾਲਨ ਅਤੇ ਪ੍ਰਸ਼ਾਸਕੀ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਹੁੰਦਾ ਹੈ। ਇਹ 4 ਦਿਨਾਂ ਸੰਮੇਲਨ ਹਿੰਦ ਮਹਾਂਸਾਗਰ ਖੇਤਰ ਵਿਚ ਇਕ ਤਰਜੀਹੀ ਸੁਰੱਖਿਆ ਭਾਈਵਾਲ ਦੇ ਰੂਪ ਵਿਚ ਭਾਰਤ ਦੀ ਭੂਮਿਕਾ 'ਤੇ ਜ਼ੋਰ ਦੇਣ, ਖੇਤਰੀ ਸ਼ਾਂਤੀ, ਸੁਰੱਖਿਆ ਅਤੇ ਸਥਿਰਤਾ ਵਿਚ ਭਾਰਤੀ ਸਮੁੰਦਰੀ ਫੌਜ ਦੇ ਯੋਗਦਾਨ ਨੂੰ ਮਜ਼ਬੂਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਏਗਾ। ਕਾਨਫਰੰਸ ਦੌਰਾਨ ਚੀਫ਼ ਆਫ਼ ਡਿਫੈਂਸ ਸਟਾਫ, ਥਲ ਸੈਨਾ ਮੁਖੀ ਅਤੇ ਹਵਾਈ ਸੈਨਾ ਦੇ ਮੁਖੀ 3 ਸੈਨਾਵਾਂ ਦਰਮਿਆਨ ਤਾਲਮੇਲ ਨੂੰ ਉਤਸ਼ਾਹਿਤ ਕਰਨ ਅਤੇ ਆਪਸੀ ਤਾਲਮੇਲ ਦੇ ਯਤਨਾਂ ਨੂੰ ਅੱਗੇ ਵਧਾਉਣ ਲਈ ਜਲ ਸੈਨਾ ਦੇ ਕਮਾਂਡਰਾਂ ਨਾਲ ਗੱਲਬਾਤ ਕਰਨਗੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਭਾਰਤ ਸਮੇਤ ਏਸ਼ੀਆਈ ਸ਼ੇਅਰ ਬਾਜ਼ਾਰਾਂ ਵਿਚ ਅੱਜ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਭਾਰਤੀ ਸ਼ੇਅਰ ਬਾਜ਼ਾਰ ਦੇ ਪ੍ਰਮੁੱਖ ਸੂਚਕ ਅੰਕ ਸੈਂਸੈਕਸ ਅਤੇ ਨਿਫਟੀ ਅੱਜ ਦੁਪਹਿਰ ਦੇ ਕਾਰੋਬਾਰ ਵਿਚ 4% ਤੋਂ ਵੱਧ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਸਨ। ਆਖਰੀ ਖ਼ਬਰਾਂ ਮਿਲਣ ਤੱਕ ਬੰਬਈ ਸ਼ੇਅਰ ਬਾਜ਼ਾਰ ਦਾ ਸੈਂਸੈਕਸ 3,245 ਅੰਕਾਂ ਦੀ ਗਿਰਾਵਟ ਨਾਲ 72,120 'ਤੇ ਅਤੇ ਰਾਸ਼ਟਰੀ ਸ਼ੇਅਰ ਬਾਜ਼ਾਰ ਦਾ ਨਿਫਟੀ 1,037 ਅੰਕਾਂ ਦੀ ਗਿਰਾਵਟ ਨਾਲ 21,868 'ਤੇ ਕਾਰੋਬਾਰ ਕਰ ਰਿਹਾ ਸੀ। ਇਹ ਗਿਰਾਵਟ ਅਮਰੀਕਾ 'ਚ ਵੱਧਦੇ ਵਪਾਰਕ ਤਣਾਅ ਅਤੇ ਮੰਦੀ ਦੀਆਂ ਵੱਧਦੀਆਂ ਚਿੰਤਾਵਾਂ ਦੌਰਾਨ ਆਈ ਹੈ। ਅੱਜ ਸ਼ੁਰੂਆਤੀ ਕਾਰੋਬਾਰ ਵਿਚ ਜਾਪਾਨ ਦੇ ਨਿੱਕਈ ਇੰਡੈਕਸ ਵਿਚ 7% ਤੋਂ ਵੱਧ ਦੀ ਗਿਰਾਵਟ ਆਈ, ਜਦੋਂ ਕਿ ਦੱਖਣੀ ਕੋਰੀਆ ਦਾ ਕੋਸਪੀ 4.8% ਹੇਠਾਂ ਕਾਰੋਬਾਰ ਕਰ ਰਿਹਾ ਸੀ। ਆਸਟ੍ਰੇਲੀਆ ਦੀਆਂ ਚੋਟੀ ਦੀਆਂ 200 ਕੰਪਨੀਆਂ ਦਾ ਬੈਂਚਮਾਰਕ ਇੰਡੈਕਸ ਵੀ ਅੱਜ ਸ਼ੁਰੂਆਤੀ ਕਾਰੋਬਾਰ ਵਿਚ 6% ਘਟਿਆ, ਜਦੋਂ ਕਿ ਤਾਈਵਾਨ ਦਾ ਸਟਾਕ ਇੰਡੈਕਸ ਦਿਨ ਦੇ ਸ਼ੁਰੂ ਵਿਚ 9.8% ਤੱਕ ਹੇਠਾਂ ਆ ਗਿਆ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਅੱਜ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਲਗਾਤਾਰ ਤੀਜੇ ਦਿਨ ਨਸ਼ਾ ਵਿਰੋਧੀ ਮੁਹਿੰਮ ਤਹਿਤ ਪੈਦਲ ਮਾਰਚ ਦੀ ਅਗਵਾਈ ਕਰਦੇ ਹੋਏ ਪੰਜਾਬ ਵਾਸੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਨਸ਼ੇ ਵਿਰੁੱਧ ਲੜਾਈ ਲਈ ਕਮਰ ਕੱਸ ਲੈਣ। ਉਨ੍ਹਾਂ ਕਿਹਾ ਕਿ ਨਸ਼ਾ ਇਸ ਸਮੇਂ ਸਿਰਫ਼ ਪੰਜਾਬ ਦੀ ਹੀ ਸਮੱਸਿਆ ਨਹੀਂ, ਸਗੋਂ ਇਹ ਸਾਰੇ ਦੇਸ਼ ਨੂੰ ਆਪਣੀ ਗ੍ਰਿਫਤ ਵਿੱਚ ਲੈ ਰਿਹਾ ਹੈ। ਉਨ੍ਹਾਂ ਬੱਚਿਆਂ ਅਤੇ ਮੋਤਬਰਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਆਲੇ ਦੁਆਲੇ ਨੂੰ ਨਕਸ਼ਾ ਮੁਕਤ ਕਰਨ ਲਈ ਯੋਗਦਾਨ ਪਾਉਣ।
ਪੀੜਾ ਸਭ ਕੋ ਮਹਿਸੂਸ ਹੋ ਰਹੀ ਹੈ, ਹਲ ਸਭ ਚਾਹਤੇ ਹੈ, ਮੈਂ ਸੋਚਤਾ ਹੂੰ ਮਿਲ ਕਰਕੇ ਕੈਸੇ ਆਗੇ ਬੜੇ, ਇਸਕੇ ਲਿਏ ਪ੍ਰਯਤਨ ਕਰੇਂਗੇ, ਸਫਲਤਾ ਮਿਲੇ। ਅਭੀ ਤੱਕ ਦੇਸ਼ ਕੇ ਅੰਦਰ ਹਮਾਰੀ ਜੋ ਰੈਂਕ ਆਤੀ ਹੈ ਵੋ ਨੰਬਰ 1 ਪੇ ਆ ਰਹੀ ਹੈ ਨਸ਼ੇ ਕੀ ਦ੍ਰਿਸ਼ਟੀ ਸੇ। ਲਗਭਗ 10% ਲੋਕ ਯਹਾਂ ਨਸ਼ੇ ਸੇ ਜੁੜੇ ਹੋਏ ਹੈ। ਸਰਵੇ ਕੇ ਆਧਾਰ ਪਰ 22 ਲੱਖ ਕੇ ਲਗਭਗ ਉਨਕੀ ਸੰਖਿਆ ਬਣਤੀ ਹੈ। ਅਲਗ ਅਲਗ ਪ੍ਰਕਾਰ ਕੇ ਡਰੱਗ ਯਹਾਂ ਹੈ, ਜਿਨਕਾ ਨਾਮ ਮੈਨੇ ਪਹਿਲੇ ਕਭੀ ਨਹੀਂ ਸੁਣਾ, ਵੈਸੀ ਡਰੱਗ ਵੀ ਯਹਾਂ ਪਰ ਹੈ। ਮੈਂ ਸੋਚਤਾ ਹੂੰ ਸੂੰਘਨੇ ਸੇ ਵੀ ਨਸ਼ਾ ਹੋਤਾ ਹੈ, ਯੇ ਪਹਿਲੀ ਬਾਰ ਯਹਾਂ ਆ ਕੇ ਪਤਾ ਲਗਾ। ਇੰਜੈਕਸ਼ਨ ਕੇ ਦੁਆਰਾ ਵੀ ਬੱਚਾ ਜੋ ਹੈ ਨਾ ਉਸਸੇ ਦੁਖੀ ਹੋ ਰਹਾ ਹੈ, ਤੋ ਮੈਂ ਸੋਚਤਾ ਹੂੰ ਬਹੁਤ ਬੀਮਾ ਲਾਂਗ ਰਹੀ ਹੈ, ਅਗਰ ਸਮੇਂ ਪੇ ਨਹੀਂ ਰੋਕਾ ਤੋ ਯੁਵਾ ਪੀੜ੍ਹੀ ਕੋ ਹਮ ਬਚਾ ਨਹੀਂ ਪਾਏ।
ਉਨ੍ਹਾਂ ਕਿਹਾ ਕਿ ਨਸ਼ਾ ਕੇਵਲ ਉਨ੍ਹਾਂ ਦੇ ਪੈਦਲ ਮਾਰਚ ਨਾਲ ਜਾਂ ਸਰਕਾਰ ਦੀਆਂ ਕੋਸ਼ਿਸ਼ਾਂ ਨਾਲ ਖਤਮ ਨਹੀਂ ਹੋ ਸਕਦਾ ਅਤੇ ਇਸ ਨੂੰ ਖਤਮ ਕਰਨ ਲਈ ਲੋਕਾਂ ਦਾ ਸਾਥ ਹੋਣਾ ਬਹੁਤ ਜ਼ਰੂਰੀ ਹੈ। ਸਿਹਤ ਅਤੇ ਬਿਹਤਰ ਸਿਹਤ ਅਭਿਆਸਾਂ ਬਾਰੇ ਜਾਗਰੂਕਤਾ ਵਧਾਉਣ ਲਈ ਅੱਜ ਵਿਸ਼ਵ ਸਿਹਤ ਦਿਵਸ ਮਨਾਇਆ ਜਾ ਰਿਹਾ ਹੈ। ਇਸ ਸਾਲ ਦੇ ਵਿਸ਼ਵ ਸਿਹਤ ਦਿਵਸ ਦਾ ਵਿਸ਼ਾ ਸਿਹਤਮੰਦ ਸ਼ੁਰੂਆਤ ਆਸ਼ਾਵਾਦੀ ਭਵਿੱਖ ਹੈ। ਸਾਡੇ ਪੱਤਰਕਾਰ ਨੇ ਦੱਸਿਆ ਕਿ ਕੇਂਦਰ ਸਰਕਾਰ ਦੇਸ਼ ਵਿੱਚ ਸਿਹਤ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਕੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਸਖ਼ਤ ਮਿਹਨਤ ਕਰ ਰਹੀ ਹੈ। ਵਿਸ਼ਵ ਸਿਹਤ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਸਿਹਤਮੰਦ ਵਿਸ਼ਵ ਦੇ ਨਿਰਮਾਣ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਹੈ। ਆਪਣੇ ਸੰਦੇਸ਼ ਵਿੱਚ ਉਨ੍ਹਾਂ ਕਿਹਾ ਕਿ ਸਰਕਾਰ ਸਿਹਤ ਸੰਭਾਲ 'ਤੇ ਧਿਆਨ ਕੇਂਦਰਿਤ ਕਰਦੀ ਰਹੇਗੀ ਅਤੇ ਲੋਕਾਂ ਦੀ ਭਲਾਈ ਦੇ ਵੱਖ ਵੱਖ ਪਹਿਲੂਆਂ ਵਿੱਚ ਨਿਵੇਸ਼ ਕਰਦੀ ਰਹੇਗੀ। ਸ੍ਰੀ ਮੋਦੀ ਨੇ ਕਿਹਾ ਕਿ ਚੰਗੀ ਸਿਹਤ ਹਰ ਖੁਸ਼ਹਾਲ ਸਮਾਜ ਦੀ ਨੀਂਹ ਹੈ। ਇੱਕ ਰਿਪੋਰਟ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ 2050 ਤੱਕ 44 ਕਰੋੜ ਭਾਰਤੀ ਮੋਟਾਪੇ ਦਾ ਸ਼ਿਕਾਰ ਹੋਣਗੇ। ਉਨ੍ਹਾਂ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਭੋਜਨ ਵਿੱਚ ਤੇਲ ਨੂੰ ਘੱਟੋ ਘੱਟ 10% ਤੱਕ ਘੱਟ ਕਰਨ। ਮੌਸਮ ਵਿਭਾਗ ਨੇ ਅਗਲੇ 4 ਤੋਂ 5 ਦਿਨਾਂ ਦੌਰਾਨ ਪੰਜਾਬ, ਹਰਿਆਣਾ, ਚੰਡੀਗੜ੍ਹ, ਰਾਜਸਥਾਨ, ਦਿੱਲੀ ਅਤੇ ਗੁਜਰਾਤ ਵਿੱਚ ਲੂ ਵਾਲੀ ਹਾਲਤ ਦੀ ਭਵਿੱਖਬਾਣੀ ਕੀਤੀ ਹੈ। ਅਗਲੇ 4 ਦਿਨਾਂ ਦੌਰਾਨ ਉੱਤਰ ਪੱਛਮੀ ਭਾਰਤ, ਮਹਾਰਾਸ਼ਟਰ ਅਤੇ ਦੱਖਣੀ ਪ੍ਰਾਇਦੀਪ ਦੇ ਕਈ ਹਿੱਸਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ 2 ਤੋਂ 4 ਡਿਗਰੀ ਸੈਲਸੀਅਸ ਦਾ ਵਾਧਾ ਹੋਵੇਗਾ। ਮੌਸਮ ਵਿਭਾਗ ਨੇ ਜ਼ਬਰਦਸਤ ਗਰਮੀ ਦਰਮਿਆਨ ਗੁਜਰਾਤ ਲਈ ਰੈੱਡ ਅਤੇ ਦਿੱਲੀ ਲਈ ਯੈਲੋ ਅਲਰਟ ਜਾਰੀ ਕੀਤਾ ਹੈ।
ਗੁਜਰਾਤ ਮੈਂ ਜੋ ਹੈ ਹੀਟ ਵੇਵ ਟੂ ਸੀਵੀਅਰ ਹੀਟ ਵੇਵ ਚੱਲ ਰਿਹਾ ਹੈ ਔਰ ਇਸਕੇ ਵਜਹ ਸੇ ਸੌਰਾਸ਼ਟਰ ਕੱਛ ਮੈਂ ਜੋ 44-45 ਡਿਗਰੀ ਹੈ ਇਸਕੇ ਕਾਰਨ ਰੈਡ ਕਲਰ ਕਾ ਜੋ ਅਲਰਟ ਜਾਰੀ ਹੁਆ ਹੈ ਮੇਨਲੀ ਸੌਰਾਸ਼ਟਰ ਕੱਛ ਕੇ ਲਿਏ ਤੋ ਉਸਮੇ ਯੈਲੋ ਅਲਰਟ ਹੈ। ਪੱਛਮ ਰਾਜਸਥਾਨ ਕਾ ਵੀ ਤਾਪਮਾਨ ਕਾਫੀ 44-45 ਰਿਪੋਰਟ ਹੋ ਰਹਾ ਹੈ, ਵਹਾਂ ਵੀ ਔਰੇਂਜ ਅਲਰਟ ਜਾਰੀ ਹੈ ਔਰ ਪੰਜਾਬ, ਹਰਿਆਣਾ, ਪੱਛਮ ਉੱਤਰ ਪ੍ਰਦੇਸ਼ ਇਨਕਲੂਡਿੰਗ ਦਿੱਲੀ ਮੈਂ ਵੀ ਇੱਕ ਦੋ ਸਟੇਸ਼ਨ 40 ਰਿਕਾਰਡ ਹੋ ਰਹਾ ਹੈ।
ਰਾਜਸਥਾਨ ਦੇ ਬਾੜਮੇਰ ਵਿੱਚ ਗਰਮੀ ਨੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਕੱਲ੍ਹ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ ਅਪ੍ਰੈਲ ਦੇ ਪਹਿਲੇ ਹਫ਼ਤੇ 'ਚ ਹੀ 45.6 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਇਹ ਆਮ ਨਾਲੋਂ 6 ਡਿਗਰੀ ਵੱਧ ਹੈ। ਹਰਿਆਣਾ ਅਤੇ ਚੰਡੀਗੜ੍ਹ 'ਚ ਵੀ 10 ਤਰੀਕ ਤੱਕ ਇਹੋ ਜਿਹੇ ਹਾਲਾਤ ਵੇਖੇ ਜਾ ਸਕਦੇ ਨੇ। IPL 2020 ਕ੍ਰਿਕਟ ਵਿੱਚ ਅੱਜ ਮੁੰਬਈ ਇੰਡੀਅਨਜ਼ ਦਾ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਰਾਇਲ ਚੈਲੇਂਜਰਸ ਬੈਂਗਲੁਰੂ ਨਾਲ ਮੁਕਾਬਲਾ ਹੋਏਗਾ। ਮੈਚ ਸ਼ਾਮੀ 7:30 ਸ਼ੁਰੂ ਹੋਏਗਾ। ਬੀਤੀ ਰਾਤ ਗੁਜਰਾਤ ਟਾਈਟਨਸ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। 153 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਗੁਜਰਾਤ ਨੇ 16.4 ਓਵਰਾਂ ਵਿੱਚ 3 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅੱਜ ਸ਼ਾਮੀ ਵਾਈਟ ਹਾਊਸ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਮੁਲਾਕਾਤ ਕਰਨਗੇ। ਉਮੀਦ ਹੈ ਕਿ ਦੋਵੇਂ ਨੇਤਾ ਇਜ਼ਰਾਈਲ ਉੱਪਰ ਟਰੰਪ ਦੇ ਹਾਲ ਹੀ ਦੇ ਨਵੇਂ ਟੈਰਿਫ, ਹਮਾਸ ਨਾਲ ਬੰਧਕਾਂ ਬਾਰੇ ਗੱਲਬਾਤ, ਸੀਰੀਆ ਵਿੱਚ ਇਜ਼ਰਾਈਲ ਅਤੇ ਤੁਰਕੀ ਦਰਮਿਆਨ ਸੰਭਾਵਿਤ ਤਣਾਅ ਅਤੇ ਇਰਾਨ ਅਤੇ ਇਸ ਦੇ ਪ੍ਰੋਕਸੀ ਨੈਟਵਰਕ ਦਾ ਮੁਕਾਬਲਾ ਕਰਨ ਲਈ ਸਾਂਝੇ ਯਤਨਾਂ ਸਮੇਤ ਕਈ ਪ੍ਰਮੁੱਖ ਮੁੱਦਿਆਂ 'ਤੇ ਵਿਚਾਰ ਚਰਚਾ ਕਰਨਗੇ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਪੁਰਤਗਾਲ ਦੇ ਰਾਸ਼ਟਰਪਤੀ ਮਾਰਸੈਲੋ ਰੇਬੇਲੋ ਡਿਸੂਸਾ ਨਾਲ ਵਫ਼ਦ ਪੱਧਰ ਦੀ ਗੱਲਬਾਤ ਕਰਨਗੇ। ਪ੍ਰਧਾਨ ਮੰਤਰੀ ਮੁਦਰਾ ਯੋਜਨਾ ਤਹਿਤ ਹੁਣ ਤੱਕ 32 ਲੱਖ ਕਰੋੜ ਰੁਪਏ ਤੋਂ ਵੱਧ ਦੇ ਕਰਜ਼ੇ ਮਨਜ਼ੂਰ ਕੀਤੇ ਗਏ ਨੇ। ਸਮੁੰਦਰੀ ਫੌਜ ਦੇ ਕਮਾਂਡਰਾਂ ਦੀ ਕਾਨਫਰੰਸ 2025 ਦਾ ਦੂਜਾ ਪੜਾਅ ਅੱਜ ਨਵੀਂ ਦਿੱਲੀ ਵਿੱਚ ਸ਼ੁਰੂ ਹੋ ਗਿਆ ਹੈ। ਭਾਰਤ ਸਮੇਤ ਏਸ਼ੀਆਈ ਸ਼ੇਅਰ ਬਾਜ਼ਾਰਾਂ ਵਿੱਚ ਅੱਜ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ ਅਤੇ IPL 2020 ਕ੍ਰਿਕਟ ਵਿੱਚ ਮੁੰਬਈ ਇੰਡੀਅਨਜ਼ ਦਾ ਮੁਕਾਬਲਾ ਅੱਜ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਰਾਇਲ ਚੈਲੇਂਜਰਸ ਬੈਂਗਲੁਰੂ ਨਾਲ ਹੋਏਗਾ। ਇਸ ਦੇ ਨਾਲ ਹੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਿਕ ਖ਼ਬਰਾਂ ਦਾ ਅਗਲਾ ਬੁਲੇਟਿਨ ਸ਼ਾਮੀ 6:20 'ਤੇ ਹੋਏਗਾ। ਨਮਸਕਾਰ।